ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹਉਮੈ ਪਾਕ ਦੂਜਾ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪੇਦਕ ਹੈ ਅਤੇ ਇਸ ਤਪੇਦਕ ਤੋਂ ਅਨੇਕਾਂ ਰੋਗ ਉਪਜਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹਾਂਜੀ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸਦੀ ਨਿੱਘੀ ਅਤੇ ਸੁਖਦਾਈ ਗੋਤ ਵਿੱਚੋਂ ਨਿਕਲ ਜਾਈਦਾ ਹੈ। ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ। ਹਾਂਜੀ, ਹਉਮੈ ਦੀਰਘ ਰੋਗ ਨਾਲ ਅਸੀਂ ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ। ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮ੍ਹਾਂ ਦੇ ਵਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਆਸ ਅੰਦੇਸੇ ਤੇ ਨ ਕੇਵਲ ਹਉਮੈ ਸ਼ਬਦ ਜਲਾਏ, ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰਪ੍ਰਸਾਦ ਸੇਵਾ ਦੁਆਰਾ ਸਿਰਫ ਹਉਮੈ ਦਾ ਇਲਾਜ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਿਸ਼ ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਨਾਸ਼ ਹੋ ਜਾਂਦਾ ਹੈ। ਹਾਂਜੀ, ਸਾਧ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰਪ੍ਰਸਾਦ ਸੇਵਾ ਦੁਆਰਾ ਸਿਰਫ ਹਉਮੈ ਦਾ ਹੀ ਇਲਾਜ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਿਸ਼ ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ, ਪਹਿਲਾ ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਮਾਇਆ ਦਾ ਭਰਮ ਭੁਲਾਵਾ, ਤੀਜੀ ਨੀਵੀਂ ਮਾਇਕੀ ਕੁਸੰਗਤ, ਚੌਥਾ ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਪੰਜਵਾਂ ਮੈਂ ਮੇਰੀ ਦਾ ਅਟੁੱਟ ਅਭਿਆਸ। ਹਾਂਜੀ, ਹਉਮੈ ਦੀਰਘ ਰੋਗ ਦੇ ਮੁੱਢਲੇ ਕਾਜ਼ਿਜ਼ ਇਹ ਹਨ, ਪਹਿਲਾ ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਮਾਇਆ ਦਾ ਭਰਮ ਭੁਲਾਵਾ, ਤੀਜੀ ਨੀਵੀਂ ਮਾਇਕੀ ਕੁਸੰਗਤ, ਚੌਥਾ ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਪੰਜਵਾਂ ਮੈਂ ਮੇਰੀ ਦਾ ਅਟੁੱਟ ਅਭਿਆਸ। ਇਸ ਅਸਾਧ ਰੋਗ ਦੀ ਜਾਂਚ ਪੜਤਾਲ ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ, ਮਨ ਦੇ ਅਨੇਕਾਂ ਭਾਂਤ ਭਾਂਤ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਝਲਕ, ਸੁਗੰਧੀ, ਹਵਾੜ, ਸਿੱਟਿਆਂ, ਕਰਮਾਂ ਦੇ ਪ੍ਰਗਟਾਵੇ ਤੋਂ ਹਉਮੈ ਦੀਰਘ ਰੋਗ ਦੀ ਜਾਂਚ ਪੜਤਾਲ ਅਥਵਾ ਸੋਝੀ ਹੋ ਸਕਦੀ ਹੈ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸ ਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਤਾਂ ਅਸੀਂ ਆਪਣੀ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਅਤੇ ਉੱਦਮ ਵਿੱਚ ਵੀ ਹਉਮੈ ਦੀ ਹੀ ਅਣਸ ਹੋਵੇਗੀ। ਜਬ ਲਗ ਜਾਨੇ ਮੁਝਤੇ ਕਛ ਹੋਏ, ਤਬ ਇਸਕੋ ਸੁਖ ਨਾਹੀਂ ਕੋਏ। ਜਬ ਇਹ ਜਾਨੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਹੀ ਹੈ। ਹਾਂਜੀ, ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਹੀ ਹੈ। ਪਰਮੇਸ਼ਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤੈਂ ਤੈਂ ਆਪ ਬੰਧਾਇਓ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਇਹ ਹਉਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹਉਮੈ ਅਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹਉਮੈ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਕਤੀਆਂ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤਿ ਕਠਿਨ ਹੈ। ਹਮ ਬੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬਿਦ ਕਵੇ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਿਮ ਬੁੱਧ ਬਾਧੇ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਸ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜਬੰਦ ਕੀਤਾ ਹੋਇਆ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਪਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ, ਜਮਾਂ ਦੇ ਵਸ ਪਾਉਂਦਾ ਹੈ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹਉਮੈ ਅੰਤਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਏ ਜਾਏ ਭਰਮ ਭੁਲਾਵਣਾ। ਕਿਛ ਨਾ ਬੂਝੈ ਕਿਛ ਨਾ ਸੂਝੈ, ਦੁਨੀਆਂ ਗੁੱਝੀ ਪਾਏ ਅਨੁਸਾਰ ਬਣਾ ਛੱਡਿਆ ਹੈ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ ਤਾਂ ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ ਅਤੇ ਅਸੀਂ ਅਣਜਾਣੇ ਹਾਏ ਉਹ ਰੱਬਾ ਕਹਿ ਉੱਠਦੇ ਹਾਂ ਅਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ 'ਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਓਪਰਾ ਜਿਹਾ ਬੈਰਾਗ ਆਉਂਦਾ ਹੈ ਅਤੇ ਦੁੱਖ ਸਾਡੇ ਹਉਮੈ ਵਿਹੜੇ ਮਨ ਦਾ ਦਾਰੂ ਬਣਦਾ ਹੈ। ਹਾਂਜੀ, ਫਿਰ ਇਹ ਜਿਹੜਾ ਦੁੱਖ ਹੈ ਸਾਡੇ ਹਉਮੈ ਵਿਹੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦ ਅਸੀਂ ਦੁੱਖ ਟਲ ਜਾਏ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸ ਦਾ ਅਸਰ ਥਿੰਦੇ ਭਾਂਡੇ ਵਾਂਗ ਸਾਡੀ ਹਉਮੈ ਵੇਲੇ ਬੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਅਸਰ ਹੁੰਦਾ ਹੈ। ਅਸਲ ਵਿੱਚ ਹਉਮੈ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ ਹੈ। ਹਾਂਜੀ, ਇਹ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਚਾੜੀ ਜਾ ਸਕਦੀ ਹੈ ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ प्रीत प्रेम रस चाओ ते उद्दम दैवी फल लग सकन। हौमे दे बूटे नू आत्मक प्यौंद चाढ़नी ही हौमे दीर्घ रोग है, दारू पीस माए है, अते ए बिल्कुल उल्ट खेल पिरम दी है। गुर प्रसादी जीवत मरे उल्टी होवे मत बदलाव, नानक मैल न लग गई ना फिर जोनी पाह। ताते साडे होमे वेड़े मन नू प्यौंद चाढ़नी उल्टी खेल मत बदलन, होमे रोग दा इलाज जीवत मरे लई साध संगत गुरबाणी विचार सिमरन अभ्यास कमाई गुर प्रसाद दी अत लोड़ है। हाँ जी, हुण सानू पता लग गया कि होमे दा रोग है और ए भी है कि इसनू आत्मक प्यौंद चाढ़ी जा सकती है, लेकिन ये साडे होमे वेले मन नू प्यौंद चाढ़नी मत बदलन, होमे रोग दा इलाज जीवत मरे लई साध संगत गुरबाणी विचार सिमरन अभ्यास कमाई ते गुर प्रसाद दी अत लोड़ है। इन्हां विषयां दी बाबत गुरबाणी इउं अगवाई अते प्रेरणा करदी है। जिचर ए मन लहरी विच है होमे बहुत अहंकार, शब्दे साध न आवई नाम न लगे प्यार, सेवा थाए न पवई तिसकी खप खप होए खुआर, नानक सेवक सोई आखिए जो सिर तरे उतार, सतगुर का पाना मन ले शब्द रखे उर तार, जिन किया तिस सिमर प्राणी जियो प्राण जिन तारा, तिसे त्याग अवर लपटावे मर जन्मै मुग्ध गवारा। होमे नावे नाल विरोध है दोए न बसे इक ठाएं, होमे विच सेवा ना होवई ता मन बिरथा जाए, हर चेत मन मेरे तू गुर का शब्द कमाए, हुकम मन्ने ता हर मिले ता विच्चों होमे जाए, होमे सब शरीर है होमे उपत होए, होमे वड़ा गुबार है होमे विच बुझ न सके कोए, होमे विच भगत न होवई हुकम न बुझिया जाए, होमे विच जियो बंद है नाम न वसे मन आए, नानक सतगुर मिलिए होमे गई ता सच वसिया मन आए। होमे एहा जात है होमे कर्म कमाए, होमे एही बंदना फिर फिर जो नी पाए, होमे किथों उपजै कित संजम में जाए, होमे एहो हुक्म है पैये किरत फिराए, होमे दीर्घ रोग है दारू पीस माए, कृपा करे जे अपनी ता गुर का शब्द कमाए, नानक कहे सुनो जनो इत संजम दुख जाए, नानक नदर करे सो पाए आस अंदेसे ते न केवल, होमे शब्द जलावे होमे शब्द जलाए, नानक हुक्मे जे बुझे ता होमे कहे न कोए, नानक लेखे एक गल होर होमे चखना चाख। अंत विच ए गल स्पष्ट करन दी लोड़ है कि होमे मन दी रंगत या भावना ही है। हाँ जी, होमे मन दी रंगत या भावना ही है, होमे दे मारन दा या नाश करन दा सवाल ही नहीं। होमे दी मैं मेरी दी भावना परमेश्वर दी भुल या अनहोंद दा ही नाम है। जिस तरह के चानण दी अनहोंद नू अनेरा कहा जाता है, इन्हां विचारां तो स्पष्ट है कि होमे दा ख्याल परमेश्वर दी भुल विचों उपजदा है। हाँ जी, होमे दा ख्याल परमेश्वर दी भुल विचों उपजदा है, परमेश्वर दी याद या सिमरन द्वारा ही होमे दा अभाव हो सकता है। होमे दी मैं मेरी दी भावना नू बदलन दी लोड़ है। ए उल्टी होए मत बदलाओ बुद्ध बदली सिद्ध पाई, उल्टी खेल पिरम दी है। होमे दी दुखदाई गुलामी तो छुट के परमेश्वर दी मिठी प्रेम वंदना है। उपरलियां विचारां द्वारा दस्या जा चुकिया है कि मत बदलन या प्यौंद चाढ़न दी उल्टी खेल लई उच्ची सुची जिउंदी जागदी साध संगत अटुट नाम सिमरन अभ्यास कमाई गुर प्रसाद दी लोड़ है। हाँ जी, ए उल्टी खेल ट्रांसफॉर्मेशन ऑफ कॉन्शियसनैस लई पहला उच्ची सुची जिउंदी जागदी साध संगत, दूसरा अटुट नाम सिमरन अभ्यास कमाई ਤੀਸਰਾ ਗੁਰ ਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਣ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਡਿਵਾਈਨ ਕੌਂਸ਼ੀਅਸਨੈਸ ਹੋ ਜਾਂਦਾ ਹੈ ਅਤੇ ਸਾਡਾ ਮਨ ਤਨ ਚਿੱਤ ਬੁੱਧੀ ਅੰਤਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹੋਮੇ ਕੁਮੰਡ ਇੱਜ਼ਤ ਮਾਣ ਗਰਭ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉੱਦਮ ਪ੍ਰੇਰਨਾ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹੋਮੇ ਦੇ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਹਾਂਜੀ, ਮਹਾਂਪੁਰਖਾਂ ਦੇ ਬਚਨਾਂ ਦੁਆਰਾ ਫਿਰ ਦੁਹਰਾ ਦਈਏ ਕਿ ਉਲਟੀ ਖੇਲ ਇਹ ਜਿਹੜੀ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਭਿਆਨਕ ਹੋਮੇ ਕੁਮੰਡ ਇਹ ਇੱਜ਼ਤ ਮਾਣ ਗਰਭ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਇਸਦਾ ਉੱਦਮ, ਇਸਦੀ ਪ੍ਰੇਰਣਾ, ਇਸ ਹੋਮੇ ਦੀ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹੋਮੇ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ। ਇਹ ਚਿੰਤਾ ਉਪਜੀ ਘੱਟ ਮਾਹੇ, ਜਬ ਗੁਰਚਨ ਮਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮਹਿ ਪਾਗਿਓ। ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਹਾਂਜੀ, ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਏ ਮਤ ਬਦਲਾਹ। ਇਸ ਉਲਟੀ ਪਿਰਮ ਖੇਲ ਤੋਂ ਬਗੈਰ ਅਸੀਂ ਹੋਮੇ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹੋਮੇ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ ਤਾਂ ਜੀਵ ਦੀ ਆਤਮਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤਕ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿੱਧ ਅੰਤਰ, ਡੋਲਨ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ, ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕਰ ਜਿਉਂ ਪੇਟਿਓ, ਤਿਉਂ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਹ ਅਚੰਭੋ, ਸੋ ਜਾਣੇ ਜਿਨ ਚਾਖਿਆ, ਕਉ ਨਾਨਕ ਸੱਚ ਪਏ ਬਿਗਾਸਾ, ਗੁਰ ਨਿਦਾਨ ਹਿਰਦੈ ਲੈ ਰਾਖਿਆ। ਇਹ ਇਲਾਹੀ ਉਲਟੀ ਖੇਲ ਪਿਉਂਦ ਮਤ ਬੁੱਧ ਬਦਲੀ ਅਸ਼ਚਰਜ ਕੌਤਕ, ਜੋ ਕਿਰਪਾ ਗੋਬਿੰਦ ਪਈ ਦੇ ਕ੍ਰਿਸ਼ਮਿਆਂ ਦਾ ਨਖੇੜਵਾਂ ਨਿਰਣਾ ਇਉਂ ਕਿ ਕੀਤਾ ਜਾ ਸਕਦਾ ਹੈ। ਇੱਕ ਪਾਸੇ ਹੋਮੇ ਵਾਲੀ ਅਵਸਥਾ, ਉੱਧਰ ਨਾਮ ਵਾਲੀ ਅਵਸਥਾ। ਹਾਂਜੀ, ਇੱਧਰ ਮਾਇਆ ਦਾ ਅੰਧ ਗੁਬਾਰ, ਮਾਇਆ ਦਾ ਸਿਮਰਨ ਹੈ, ਉੱਧਰ ਆਤਮ ਪ੍ਰਕਾਸ਼ ਹਰੀ ਦਾ ਸਿਮਰਨ ਹੈ। ਹੋਮੇ ਦੀ ਅਵਸਥਾ ਵਿੱਚ ਮਾਇਆ ਦਾ ਭਰਮ ਭੁਲਾਵਾ ਅਤੇ ਮੈਂ ਮੇਰੀ ਹੈ, ਨਾਮ ਵਾਲੀ ਅਵਸਥਾ ਵਿੱਚ ਨਾਮ ਦਾ ਪ੍ਰਕਾਸ਼ ਅਤੇ ਤੂੰ ਤੇਰੀ ਹੈ। ਇੱਥੇ ਮਾਇਆ ਦੀ ਗੁਲਾਮੀ ਅਸੀਂ ਮਨ ਦਾ ਹੁਕਮ ਮੰਨਦੇ ਹਾਂ, ਉੱਥੇ ਇਲਾਹੀ ਆਜ਼ਾਦੀ ਇਲਾਹੀ ਹੁਕਮ ਹੈ। ਇੱਥੇ ਹੋਮੇ ਦੀ ਕਾਲ ਕੋਠਰੀ ਦੀ ਕੈਦ ਹੈ, ਉੱਥੇ ਆਤਮਿਕ ਆਜ਼ਾਦੀ ਹੈ। ਇੱਥੇ ਅਨੇਕਤਾ ਹੈ, ਉੱਥੇ ਏਕਤਾ ਇੱਕੋਂਕਾਰ। ਇੱਥੇ ਦੂਜਾ ਪਾਓ, ਉੱਥੇ ਆਪੇ ਆਪ। ਇੱਥੇ ਰੱਬ ਦੀ ਭੁੱਲ, ਉੱਥੇ ਰੱਬ ਦੀ ਯਾਦ, ਇੱਥੇ ਤ੍ਰਿਸ਼ਨਾ, ਉੱਥੇ ਸਗਲ ਤ੍ਰਿਸ਼ਨ ਬੁੱਝ ਗਈ। ਇੱਥੇ ਤਾਤ ਪਰਾਈ, ਉੱਥੇ ਸਗਲ ਸੰਗ ਬਣ ਆਈ। ਇੱਥੇ ਦੂਤ ਦੁਸ਼ਟ, ਉੱਥੇ ਸਭ ਸਜਨਈ। ਇੱਥੇ ਮਲੀਨ ਬੁੱਧ, ਉੱਥੇ ਵਿਵੇਕ ਬੁੱਧ। ਇੱਥੇ ਹੋਂਦੀ ਰੰਗ ਹੰਗਤਾ, ਉੱਥੇ ਨਿਮਰਤਾ ਰਿਦੇ ਗਰੀਬੀ। ਇੱਥੇ ਆਪਣਾ ਭਾਣਾ, ਉੱਥੇ ਰੱਬੀ ਭਾਣਾ। ਹੋਮੇ ਵਾਲੀ ਅਵਸਥਾ ਵਿੱਚ ਦੁੱਖ ਕਲੇਸ਼, ਅਤੇ ਨਾਮ ਦਾ ਪ੍ਰਕਾਸ਼ ਅਤੇ ਆਤਮਕ ਅਵਸਥਾ ਵਿੱਚ, ਨਾਮ ਵਾਲੀ ਅਵਸਥਾ ਵਿੱਚ ਅਟਲ ਸੁੱਖ ਅਵਿਨਾਸ਼ੀ ਖੇਮ। ਇੱਥੇ ਚਿੰਤਾ ਫਿਕਰ, ਉੱਥੇ ਚਿੰਤਾ ਸਗਲ ਵਿਨਾਸੀ। ਇੱਥੇ ਬਾਹਰ ਢੂੰਡਣਾ, ਉੱਥੇ ਸਭ ਕੁਛ ਘਰ ਮਾਹੇ। ਇੱਥੇ ਦਾਵੇ ਦਾਜਨ ਹੋਤ ਹੈ, ਉੱਥੇ ਨਿਰਦਾਵੇ ਰਹੇ ਨਿਸੰਗ। ਇੱਥੇ ਅਨੇਕ ਚਿੰਤਨ, ਉੱਥੇ ਏਕ ਚਿੰਤਨ। ਇੱਥੇ ਏਕ ਬੋਲ ਵੀ ਖਪਤੋ ਨਾਹੀਂ, ਉੱਥੇ ਸਾਧ ਸੰਗਤ ਸ਼ੀਤ ਲਈ। ਇੱਥੇ ਦਿਮਾਗੀ ਗਿਆਨ, ਉੱਥੇ ਆਤਮਕ ਤੱਤ ਗਿਆਨ। ਇੱਥੇ ਕਿਰਨਾ, ਉੱਥੇ ਪਿਆਰ। ਇੱਥੇ ਝੂਠੀ ਪਾਤਸ਼ਾਹੀ, ਉੱਥੇ ਕਾਇਮ ਦਾਇਮ ਸਦਾ ਪਾਤਸ਼ਾਹੀ। ਇੱਥੇ ਮਨਮੁਖ, ਉੱਥੇ ਗੁਰਮੁਖ। ਇੱਥੇ ਜਮਾਂ ਦੀ ਸਜ਼ਾ, ਉੱਥੇ ਆਓ ਬੈਠ ਆਦਰ ਸਭ ਦੇ। ਇੱਥੇ ਜੋ ਲੋਟ ਪੋਟ ਉਠਾਈ ਚੱਲਿਓ, ਉੱਥੇ ਪੋਟ ਡਾਰ ਗੁਰ ਪੂਰਾ ਮਿਲਿਆ। ਇੱਥੇ ਤੋ ਲੋ ਡਾਨ ਭਰੇ, ਇੱਥੇ ਤੋ ਨਾਨਕ ਨਿਰ ਪਏ। ਇੱਥੇ ਹੋਮੇ ਦਾ ਗਰਭ ਗੁਮਾਨ ਤੇ ਅਫਰੇਵਾਂ, ਉੱਥੇ ਮਨ ਮਤਵਾਰੋ ਨਾਮ ਰਸ ਪੀਵੈ। ਇੱਥੇ ਝੂਠ 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 ਦੁਨੀ ਗੁਮਾਨ, ਉੱਥੇ ਖੂਬ 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 ਤੇਰੋ ਨਾਮ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਣ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਣ ਨੂੰ ਕੋਈ ਹੋਰ ਰੰਗਣ ਜਾਂ ਤੱਤ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਨਾਲ ਸਾਡੀ ਮਤ, ਬੁੱਧੀ ਅਤੇ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਣ, ਖਿਆਲ, ਭਾਵਨਾ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਜੀਵਨ, ਭਾਗ, ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ, ਜਿਉਂ ਤੂੰ ਚਲਾਵੈ ਤਿਵ ਚਲੈ ਸੁਆਮੀ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਏ ਸੋ ਕਰਨਾ, ਜਹਿ ਬੈਸਾਲੇ ਤਹਿ ਬੈਸਾਂ ਸੁਆਮੀ, ਜਹਿ ਭੇਜੈ ਤੈਂ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋਂ, ਅਨੁਸਾਰ ਜੀਵਨ ਬਤੀਤ ਕਰਦਾ ਹੈ। ਹਾਂਜੀ, ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਨਾਲ ਸਾਡੀ ਮਤ, ਬੁੱਧੀ, ਅੰਤਸ਼ਕਰਨ ਦੇ ਤੱਤ, ਅੰਸ਼, ਉਮੰਗ, ਰੀਝਾਂ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਜੀਵਨ, ਸਭ ਕੁਝ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਫਿਰ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ, ਜਿਵ ਤੂੰ ਚਲਾਵੈ ਤਿਵ ਚਲੈ ਸੁਆਮੀ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜਹਿ ਬੈਸਾਲੇ ਤਹਿ ਬੈਸਾਂ ਸੁਆਮੀ, ਜਹਿ ਭੇਜੈ ਤਹਿ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋਂ, ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ, ਮੋਹਿ ਕਿਰਪਨ ਕੋ ਕੋਈ ਨ ਜਾਣਤ, ਸਗਲ ਭਵਨ ਪ੍ਰਗਟਈ, ਸੰਗ ਬੈਠ ਨੂੰ ਨਹੀਂ ਨ ਪਾਵਤ, ਹੁਣ ਸਗਲ ਚਰਨ ਸੇਵਈ, ਆਡ ਆਡ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁਝ ਗਈ, ਏਕ ਬੋਲ ਵੀ ਖਪਤੋ ਨਾਹੀਂ, ਸਾਧ ਸੰਗਤ ਸ਼ੀਤ ਲਈ। ਏਕ ਜੀਵ ਗੁਣ ਕਵਨ ਬਖਾਨੈ, ਅਗਮ ਅਗਮ ਅਗਮਈ, ਦਾਸ 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 ਕੋ ਕਹੀਐ, ਜਨ ਨਾਨਕ ਹਰ ਸ਼ਰਨਈ। ਜੋ ਸਿੱਖ ਸਖਾ ਬੰਧਪ ਹੈ ਭਾਈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਲੈ ਹੋ ਜਾਂਦੀ ਹੈ ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਝੁੰਦਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਕਤੀ ਨਿਕਲਦੀ ਹੈ ਖੂਬ 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 ਤੇਰੋ ਨਾਮ। ਇਹੋ ਜਿਹੇ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਤ ਵਿੱਚ ਆ ਕੇ ਕਹਿ ਉੱਠਦਾ ਹੈ ਦੇਖੋ ਅਚਰਜ ਭਇਆ ਜੈ ਠਾਕਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਓ ਧਿਆਨ ਮੈਂ ਨਾ ਧਿਆਨ ਰਹਿਓ ਗਿਆਨ ਮੈਂ ਨਾ ਗਿਆਨ ਰਹਿਓ ਗਤ ਮੈਂ ਨਾ ਗਤ ਹੈ ਧੀਰਜ ਕੋ ਧੀਰਜ ਗਰਭ ਕੋ ਗਰਭ ਗਯੋ ਰਤ ਮੈਂ ਨਾ ਰਤ ਰਹੀ ਪਤ ਰਤ ਪਤ ਹੈ ਅਦਭੁਤ ਪਰਮ ਅਦਭੁਤ ਪਰਮ ਪੁੱਤ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹੋਮੇ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਤ ਕੀਤਾ ਸੀ ਉਹ ਹੋਮੇ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਓ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਅੰਧ ਆਧਾਰ ਉੱਤੇ ਜਿਹੜੇ ਖਿਆਲ ਨਿਸ਼ਚੇ ਕਲਪਨਾ ਅਤੇ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ ਉਹ ਸਾਰੇ ਕੂੜ ਝੂਠ ਦੂਜਾ ਭਾਓ ਹੀ ਸੀ ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਹੀ ਗੁਆਇਆ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਹਾਂਜੀ ਜਦੋਂ ਆਤਮਕ ਪ੍ਰਕਾਸ਼ ਸਾਧ ਸੰਗਤ ਅਟੁੱਟ ਨਾਮ ਸਿਮਰਨ ਕਮਾਈ ਅਤੇ ਗੁਰਪ੍ਰਸਾਦ ਦੁਆਰਾ ਜਦੋਂ ਆਤਮਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਇਹ ਅਨੁਭਵ ਹੁੰਦਾ ਹੈ ਕਿ ਜਿਸ ਹੋਮੇ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਤ ਕੀਤਾ ਸੀ ਉਹ ਹੋਮੇ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਓ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਜਾਂ ਗਿਆਨਤਾ ਦੇ ਅੰਧ ਗੁਬਾਰ ਉੱਤੇ ਜਿਹੜੇ ਖਿਆਲ ਨਿਸ਼ਚੇ ਕਲਪਨਾ ਅਤੇ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ ਉਹ ਸਾਰੇ ਕੂੜ ਝੂਠ ਦੂਜਾ ਪਾਓ ਹੀ ਸੀ ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਗਵਾਇਆ। ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦਾ ਅਨੁਭਵ ਨਹੀਂ ਹੁੰਦਾ ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ ਹਲੇਮੀ ਗਰੀਬੀ ਦਾਸ ਭਾਵਨਾ ਉਪਜ ਹੀ ਨਹੀਂ ਸਕਦੀ। ਇਹ ਜੋ ਅਸੀਂ ਲੋਕਚਾਰੀ ਰਸਮੀ ਤੌਰ 'ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ ਇਹ ਸਭ ਦਿਖਾਵਾ ਲੋਕ ਪਚਾਰਾ ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ ਧਰ ਤਰਾਜੂ ਤੋਲੀਐ ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁੱਦੇ ਜਾਏ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ। ਹਾਂਜੀ ਇੱਕ ਤਾਂ ਦਿਖਾਵੇ ਵਾਲੀ ਅਸੀਂ ਗਰੀਬੀ ਦਿਖਾਉਂਦੇ ਹਾਂ ਨਿਮਰਤਾ, ਲੇਕਿਨ ਸੱਚੀ ਸੁੱਚੀ ਗਰੀਬੀ ਨਿਮਰਤਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਪੈਰੀ ਪੈ ਪਾਖਾਕ ਹੋਏ ਮਨ ਬਚ ਕਰਮ ਭਰਮ ਪਉ ਖੋਈ ਹੋਏ ਪੰਚਾਇਨ ਪੰਚ ਮਾਰ ਬਾਹਰ ਜਾਂਦਾ ਰੱਖ ਸਗੋਈ ਬੋਲ ਅਬੋਲ ਸਾਧ ਜਨ ਉਹੀ ਹਉਮੈ ਗਰਭ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੇ, ਹੋਏ ਨਿਮਾਣਾ ਟੈ ਪਵੈ, ਦਰਗੈ ਮਾਣ ਨਿਮਾਣਾ ਪਾਵੈ, ਖਸਮੈ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਪਾਵੈ, ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ, ਦੁਨੀਆਂ ਵਿੱਚ ਪਰਾਹੁਣਾ, ਦਾਵਾ ਛੱਡ ਰਹੇ ਲਾ ਦਾਵੈ, ਸਾਧ ਸੰਗਤ ਮਿਲ ਹੁਕਮ ਕਮਾਵੈ। ਹਾਂਜੀ, ਦੁਨੀਆਂ ਵਿੱਚ ਪਰਾਹੁਣਾ, ਦਾਵਾ ਛੱਡ ਰਹੇ ਲਾ ਦਾਵੈ, ਸਾਧ ਸੰਗਤ ਮਿਲ ਹੁਕਮ ਕਮਾਵੈ। ਹਾਂਜੀ, ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨ ਕੋਏ। ਗੁਰਬਾਣੀ ਵਿਚਾਰ ਹਉਮੈ ਭਾਗ ਦੂਜਾ, ਲੇਖ ਨੰਬਰ 10। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਕ ਕਾਲਨਾ ਦਾ ਸਦਕਾ ਅਸੀਂ ਇਹਨਾਂ ਜਪ ਤਪ ਸਮਾਗਮਾਂ ਵਿੱਚ ਸਰਸ਼ਾਰ ਹੋ ਰਹੇ ਹਾਂ ਜੀ। ਆਪ ਜੀਆਂ ਨੇ 132 ਲਿਖਤਾਂ ਪੰਜਾਬੀ ਵਿੱਚ ਲਿਖੀਆਂ ਹਨ, ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਹਨ, ਕੁਝ ਕੁ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਗਿਆ ਹੈ। ਇਹ ਲਿਖਤਾਂ ਗੁਰਬਾਣੀ ਦੇ ਗੁੱਝੇ ਗੋਝ ਸਿਧਾਂਤਾਂ ਨੂੰ ਖੋਲ੍ਹਣ ਅਤੇ ਆਤਮਿਕ ਭੇਦਾਂ ਨੂੰ ਖੋਲ੍ਹਣ ਵਿੱਚ ਸਹਾਇਤਾ ਕਰਦੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧਿਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਜੀ। ਜਿਸ ਵੀਰ ਭੈਣ ਨੂੰ ਇਹਨਾਂ ਆਤਮਿਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਘਰ ਬੈਠੇ ਵੀ ਆਤਮਿਕ ਲਾਹੇ ਪ੍ਰਾਪਤ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।